ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਗੁਰੂ ਨਾਨਕ ਦੇ ਇਸ ਦਰਬਾਰ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਹ ਸਾਲ ਦੇ ਰੱਖੇ ਹੋਏ ਸਮਾਗਮ ਦੀ ਸੰਪੂਰਨਤਾ ਵਾਲੇ ਦਿਨ ਪਟਿਆਲਾ ਸ਼ਹਿਰ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਸਿੰਘ ਸਭਾ ਗੁਰਦੁਆਰੇ ਸਾਹਿਬ ਸੰਪਰਕ ਰਾੜਾ ਸਾਹਿਬ ਦੇ ਵਰਤਮਾਨ ਸਮੇਂ ਦੇ ਅੰਦਰ ਜੋ ਮੁੱਖ ਸੇਵਾਦਾਰ ਸੰਗਤਾਂ ਵੱਲੋਂ ਸੰਪਰਦਾਵਾਂ ਵੱਲੋਂ ਰਾੜਾ ਸਾਹਿਬ ਦੇ ਟਰੱਸਟ ਵੱਲੋਂ ਸਮੂਹ ਸੰਪਰਦਾ ਤੇ ਪੰਥ ਵੱਲੋਂ ਜਿਹਨਾਂ ਨੂੰ ਇਹ ਵੱਡਿਆਂ ਦੀ ਜ਼ਿੰਮੇਦਾਰੀ ਉਹਨਾਂ ਦੀ ਜਗ੍ਹਾ ਸਿੱਖ ਸੰਗਤਾਂ ਨੇ ਸੰਪਰਦਾਵਾਂ ਨੇ ਜਿਹਨਾਂ ਮਹਾਂਪੁਰਸ਼ਾਂ ਦੇ ਥਾਂ ਤੇ ਇਹਨਾਂ ਨੂੰ ਨਿਵਾਜਿਆ, ਅੱਜ ਅਸੀਂ ਉਹਨਾਂ ਦੇ ਰੂਪ ਦੇ ਅੰਦਰ ਹੀ ਇਹਨਾਂ ਦੇ ਦਰਸ਼ਨ ਕਰ ਰਹੇ ਹਾਂ। ਦਾਸ ਬਹੁਤਾ ਸਮਾਂ ਆਪ ਦੇ ਵਿਚਕਾਰ ਲਾਉਣਾ ਠੀਕ ਨਹੀਂ ਸਮਝੇਗਾ। ਮਹਾਂਪੁਰਖਾਂ ਵੱਲੋਂ ਹੁਕਮ ਸੀ, ਉਸ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਦਾਸ ਆਪ ਜੀ ਦੇ ਸਨਮੁਖ ਹੈ। ਬੜਾ ਲੰਮਾ ਸਮਾਂ ਹੋ ਗਿਆ ਹੈ, ਮੇਰੀ ਉਦੋਂ ਉਮਰ 18 ਜਾਂ 19 ਵਰ੍ਹਿਆਂ ਦੀ ਹੋਏਗੀ ਜਦੋਂ ਅਮਰਾ ਆਸ਼ਰਮ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ ਲੱਗੇ ਸਨ ਤੇ ਉਹੀ ਰੌਣਕਾਂ ਪਿਓ ਦਾਦੇ ਜੀਵੇ ਹਾ ਪੋਤਰਾ ਪ੍ਰਵਾਨ, ਉਹੀ ਰੌਣਕਾਂ ਅੱਜ ਦਾਸ ਆਪਣੇ ਅੱਖਾਂ ਦੇ ਨਾਲ ਦੇਖ ਰਿਹਾ ਸੰਤ ਬਾਬਾ ਬਰਜਿੰਦਰ ਸਿੰਘ ਜੀ ਦੇ ਕੋਲ। ਸੋ ਆਓ ਜੋ ਸਤਪੁਰਸ਼ਾਂ ਦੀ ਪਤਨੀ ਦੇ ਅੰਦਰ ਚਾਰ ਪ੍ਰਕਾਰ ਦੀਆਂ ਅਵਸਥਾ ਮਿਲਦੀਆਂ ਹਨ, ਇੱਕ ਘਨ ਸਕੋਪ ਦੀ ਅਵਸਥਾ ਹੈ, ਇੱਕ ਸਕੋਪ ਦੀ ਅਵਸਥਾ ਹੈ, ਇੱਕ ਸੁਪਨ ਅਵਸਥਾ ਹੈ, ਇੱਕ ਜਾਗਰਤ ਅਵਸਥਾ। ਉਹ ਬਾਤ ਵੱਖਰੀ ਹੈ ਜਿੱਥੇ ਜਾਗਰਤ ਸੁਪਨ ਸੁਕੋਪਤੀ ਦੀ ਗੱਲ ਗਿਣੀ ਜਾਂਦੀ ਹੈ। ਜਿਹੜੀ ਕੰਨ ਸੁਕੋਪਤੀ ਅਵਸਥਾ ਹੈ ਇਹ ਪੱਤਰਾਂ ਦੀ ਮੰਨਦੀ ਹੈ, ਪੱਤਰ ਵੀ ਇੱਕ ਜੂਨ ਹੈ, ਪੱਤਰ ਦੀ ਜੂਨ ਵਿੱਚ ਜੀਵ ਆਤਮਾ ਦਾ ਛੁਟਕਾਰਾ ਉਦੋਂ ਹੁੰਦਾ ਹੈ ਜਦੋਂ ਮਹਾਂਪਾਲ ਨੂੰ ਆ ਜਾਏ, ਉਸ ਤੋਂ ਪਹਿਲਾਂ 84 ਲੱਖ ਜੂਨ ਵਿੱਚ 2 ਜੂਨਾਂ ਐਸੀਆਂ ਨਿਸ਼ਿਧ ਨੇ, ਜੀਵ ਆਤਮਾ ਇਸ ਜੂਨ ਵਿੱਚ ਚਲਾ ਜਾਏ ਛੁਟਕਾਰਾ ਮਹਾਂਪਾਲ ਨੂੰ ਤੇ ਹੁੰਦਾ ਹੈ ਜਾਂ ਫਿਰ ਕਿਸੇ ਸਤਿਪੁਰਸ਼ ਦੀ ਕਿਰਪਾ ਹੋ ਜਾਏ। ਇੱਕ ਪੱਤਰ ਦੀ ਜੂਨ, ਦੂਸਰੀ ਪ੍ਰੇਤ ਦੀ ਜੂਨ। ਪ੍ਰੇਤ ਦੀ ਜੂਨੀ ਵਿੱਚ ਕਿਤੇ ਕੋਈ ਗੁਰੂ ਪੀਰ ਸਤਪੁਰਸ਼ ਮਹਾਂਮੁਖ ਮਿਲ ਜਾਣ, ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪ੍ਰੇਤ ਦਾ ਉਧਾਰ ਕੀਤਾ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਕੀਤਾ, ਔਰ ਕਿਤੇ ਪੱਥਰਾਂ ਉਤਾਰਨ ਵਾਲੇ ਸਤਪੁਰਸ਼ ਆ ਜਾਣ ਭਗਵਾਨ ਰਾਮ ਜੀ ਵਰਗੇ, ਤੇ ਫਿਰ ਭਾਵੇਂ ਉਧਾਰ ਹੋ ਜਾਏ। ਨਹੀਂ, ਇਹ 2 ਜੂਨਾਂ ਦੇ ਵਿੱਚ ਜੀਵ ਆਤਮਾ ਦਾ ਉਧਾਰ ਨਹੀਂ ਹੁੰਦਾ, ਮਹਾਂਪਾਲੋਂ ਦੇ ਜਾ ਕੇ ਛੁਟਕਾਰਾ ਹੁੰਦਾ। ਕੰਨ ਸਕੋਪ ਦੀ ਅਵਸਥਾ ਇਹਨਾਂ ਦੀ ਹੈ, ਪੱਤਰਾਂ ਦੀ। ਦੂਸਰੀ ਸਕੋਪ ਦੀ ਅਵਸਥਾ ਹੈ ਇਹ ਬਿਰਸ਼ਾਂ ਦੀ ਹੈ, ਜਿੱਥੇ ਖੜੇ ਨੇ ਸਾਰੀ ਜ਼ਿੰਦਗੀ ਬਤੀਤ ਹੋ ਜਾਣੀ ਹੈ, ਜੀਵ ਆਤਮਾ ਇਹਨਾਂ ਵਿੱਚ ਵੀ ਹੈ। ਤੇ ਤੀਸਰੀ ਅਵਸਥਾ ਸੁਪਨ ਅਵਸਥਾ ਹੈ, ਇਹ ਪਸ਼ੂਆਂ ਔਰ ਪੰਛੀਆਂ ਦੀ ਹੈ। ਤੇ ਚੌਥੀ ਜਾਗਰਤ ਅਵਸਥਾ ਵਾਲਾ ਮਨੁੱਖ ਨੂੰ ਕਿਹਾ ਕਿ ਤੂੰ ਜਾਗਰਤ ਅਵਸਥਾ ਦਾ ਮਾਲਕ ਹੈ। ਪਰ ਇਸ ਜਾਗਰਤ ਅਵਸਥਾ ਵਾਲਿਆਂ ਦੇ ਵਿੱਚ ਫਿਰ ਅੱਗੇ ਚੱਲ ਕੇ ਚਾਰ ਦਰਜੇ ਬਣ ਜਾਂਦੇ ਨੇ, ਸਾਡੇ ਮਨੁੱਖੀ ਜਾਤੀ ਦੇ ਵਿੱਚ ਵੀ ਚਾਰ ਦਰਜੇ ਬਣ ਜਾਂਦੇ। ਸਾਡੇ ਵਿੱਚ ਵੀ ਇੱਕ ਕੰਨ ਸਕੋਪ ਦੀ ਅਵਸਥਾ ਵਾਲੇ ਨੂੰ ਪਾਮਰ ਪੁਰਸ਼ ਕਿਹਾ ਜਾਂਦਾ, ਉਹ ਪੱਥਰ ਵਰਗੀ ਰਾਤ ਹੈ, ਨਾ ਸਤਸੰਗਤ ਦੀ ਲੋੜ ਹੈ, ਤੇ ਕਹਿਣ ਤੋਂ ਵੀ ਉਲਟੇ ਸਿੱਧੇ ਜਵਾਬ ਹੋਣਗੇ। ਉਹ ਕੰਨ ਸਕੋਪ ਦੀ ਅਵਸਥਾ ਦੇ ਵਿੱਚ ਪਾਮਰ ਪੁਰਸ਼, ਉਸ ਤੋਂ ਬਾਅਦ ਸਕੋਪ ਦੀ ਅਵਸਥਾ ਦੇ ਵਿੱਚ ਵਿਸ਼ਈ ਹੈ ਤੇ ਉਹਨੂੰ ਜਗਾਏ ਤਾਂ ਜਾਗ ਸਕਦਾ। ਇਹ ਸੁਪਨ ਅਵਸਥਾ ਦੇ ਵਿੱਚ ਹੈ ਜਗਿਆਸੂ, ਜਾਗਰਤ ਅਵਸਥਾ ਦੇ ਵਿੱਚ ਹੈ ਗਿਆਨਵਾਨ। ਸਤਸੰਗਤ ਇਸ ਲਈ ਹੈ ਕਿ ਸਾਨੂੰ ਜਾਗਦਿਆਂ ਨੂੰ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਾਗ ਲਿਓ ਰੇ ਮਨਾ ਜਾਗ ਲਿਓ, ਆਖਰ ਕੋਈ ਬਾਤ ਤਾਂ ਹੈ। ਉੱਨੀ ਸੌ ਗਿਆਰਾਂ ਔਰ ਬਾਰਾਂ ਦੇ ਵਿਚਕਾਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਰਬ ਸੰਮੇਲਨ, ਸਰਬ ਧਰਮ ਸੰਮੇਲਨ ਇੱਕ ਸੰਮੇਲਨ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਦੀ ਸੰਸਾਰ ਦੇ ਵਿਦਵਾਨਾਂ 'ਚ ਗੱਲ ਬੜੀ ਪਹੁੰਚੀ ਹੋਈ। ਭਾਈ ਸਾਹਿਬ ਜੀ ਨੇ ਉੱਥੇ ਸਟੇਜ ਤੇ ਸਨ, ਬਹੁਤ ਸਾਰੇ ਧਰਮਾਂ ਦੇ ਵਿਦਵਾਨ ਸੱਦੇ ਗਏ ਸਨ। ਉਹਨਾਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ, ਜਿਹੜੇ ਪਹਿਲਾਂ ਅੰਮ੍ਰਿਤਧਾਰੀ ਸਨ, ਇਹ ਜਪਾਨ ਵਿੱਚ ਪੜ੍ਹਨ ਵਾਸਤੇ ਗਏ। ਇਹਨਾਂ ਨੇ ਉੱਥੇ ਜਾ ਕੇ ਬਹੁਤ ਧਰਮ ਧਾਰਨ ਕਰ ਲਿਆ, ਦਾੜੀ ਪਸਾਰ ਦਿੱਤੀ, ਕੇਟ ਪਸਾਰ ਦਿੱਤੇ, ਰਹਿਤ ਵਹਿਤ ਸਾਰੇ ਛੱਡ ਗਏ। ਜਦੋਂ ਉੱਥੇ ਪੜ੍ਹਾਈ ਪੂਰੀ ਹੋ ਗਈ ਜਪਾਨ ਵਿੱਚ, ਇਹ ਵਾਪਸ ਆਏ। ਵਾਪਸ ਆਏ ਤਾਂ ਇੱਕ ਸੰਨਿਆਸੀ ਸੰਤਿਆਂ ਦੇ ਕਬੀਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਕਬੀਰ ਮਨ ਪੰਥੀ ਪਇਓ ਉਹਨੂੰ ਵਿਦਾਇ ਦਿਸ ਜਾਏ, ਜੋ ਜੈਸੀ ਸੰਤ ਬਿਲੈ ਸੋ ਤੈ ਸੋ ਕਲਪਾ, ਸੋ ਤੈ ਸੋ ਕਲਪਾ। ਸੰਨਿਆਸੀ ਮਹਾਤਮਾ ਸੀ ਜਿਹੜੇ ਤ੍ਰਿਡੰਡੀ ਸੰਨਿਆਸੀ ਸੰਤ ਰਾਮ ਤੀਰਥ ਜੀ, ਬੜੇ ਵਿਦਵਾਨ ਸਨ, ਬਸ ਵੀ ਸਨ। ਉਹਨਾਂ ਨੇ ਸੰਨਿਆਸ ਮਤ ਦਾ ਐਸਾ ਪ੍ਰਭਾਵ ਪਾਇਆ, ਇਹ ਪੜ੍ਹਿਆ ਲਿਖਿਆ ਸੱਜਣ ਬੋਧ ਮਤ ਛੱਡ ਕੇ ਸੰਨਿਆਸੀ ਬਣ ਗਏ। ਸੰਨਿਆਸੀਆਂ ਵਾਲੇ ਭੇਸ ਵਿੱਚ ਆ ਗਿਆ। ਸਰਬ ਧਰਮ ਸੰਮੇਲਨ ਦੇ ਅੰਦਰ ਸੰਨਿਆਸੀਆਂ ਨੂੰ ਸੱਦਾ ਆਇਆ, ਪੜ੍ਹਿਆ ਲਿਖਿਆ ਜਾਣ ਕੇ ਸੰਨਿਆਸੀ ਸੰਪਰਦਾ ਨੇ ਇਹਨਾਂ ਨੂੰ ਭੇਜ ਦਿੱਤੇ। ਉਸ ਵੇਲੇ ਪੰਥ ਦੇ ਜ਼ਿੰਮੇਦਾਰਾਂ ਨੇ ਇੱਕ ਨਿਯਮ ਬਣਾ ਲਿਆ ਕਿ ਸਟੇਜ ਤੇ ਜਿਹਨੇ ਵੀ ਬੋਲਣਾ ਉਹਦੇ ਤੇ ਇੱਕ ਪਾਬੰਦੀ ਹੈ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੀ ਰਸਨਾ ਤੋਂ ਸੁਣਿਆ ਹੋਇਆ ਵਚਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਸੀ ਕਿ ਭਾਈ ਵੱਡਿਆਂ ਦਾ ਹੁਕਮ ਸੀ, ਇਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਤੋਂ ਇੱਕ ਘੰਟਾ ਪਹਿਲਾਂ ਕਿਸੇ ਨਾਲ ਵਚਨ ਬਲਾਸ ਨਹੀਂ ਕਰਨਾ, ਮੂਲ ਮੰਤਰ ਦਾ ਪਾਠ ਕਰਦਿਆਂ ਕਰਦਿਆਂ ਜਾ ਕੇ ਮੰਗਲ ਕਰਨ ਲੱਗ ਜਾਣਾ, ਜੇ ਇਹ ਨਿਯਮ ਰੱਖੋਗੇ ਕਥਾ ਵਿੱਚ ਰਸ ਆਏਗਾ। ਪੰਥ ਨੇ ਫੈਸਲਾ ਕਰ ਲਿਆ ਕਿ ਜਿਸਨੇ ਵੀ ਸਟੇਜ ਤੇ ਬੋਲਣਾ ਉਹ ਇੱਕ ਘੰਟਾ ਹਰਿਮੰਦਰ ਸਾਹਿਬ ਦੇ ਵਿੱਚ ਬਹਿ ਕੇ ਪਹਿਲਾਂ ਕੀਰਤਨ ਸਰਵਣ ਕਰਕੇ ਆਵੇ। ਜਿਹੜਾ ਵਿਦਵਾਨ ਇਸ ਗੱਲ ਲਈ ਤਿਆਰ ਨਹੀਂ ਹੁੰਦਾ ਉਹਦਾ ਟਾਈਮ ਕੱਟ ਦਿੱਤਾ ਜਾਵੇਗਾ। ਇਹ ਨਿਯਮ ਪੰਥ ਦਾ ਬਣਾਇਆ ਸੀ। ਇਸ ਮਜ਼ਬੂਰੀ ਦੇ ਕਾਰਨ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਮਜ਼ਬੂਰੀ ਦੇ ਕਾਰਨ ਕੀਰਤ ਨੂੰ ਸੁਣਨਾ ਪਿਆ, ਵਰਨਾ ਉਹ ਮਨ ਕਰਕੇ ਨਹੀਂ ਸੀ ਸੁਣਨ ਵਾਸਤੇ ਗਿਆ। ਇਹ ਧਿਆਨ ਰੱਖਣਾ, ਮੈਂ ਕੀ ਬੇਨਤੀ ਕਰਨ ਲੱਗਿਆ ਤੁਹਾਨੂੰ, ਤੁਸੀਂ ਤਾਂ ਮਨ ਕਰਕੇ ਆਏ ਹੋ, ਉਹ ਮਨ ਕਰਕੇ ਨਹੀਂ ਸੀ। ਮਜ਼ਬੂਰੀ ਸੀ, ਇਹ ਤੋਂ ਬਿਨਾਂ ਟਾਈਮ ਨਹੀਂ ਮਿਲਣਾ। ਉਹਦੇ ਕੋਲ ਬਹੁਤ ਵੱਡੇ ਵੱਡੇ ਪੇਪਰ ਜਿਹੜੇ ਲਿਖ ਕੇ ਉਹਨੇ ਪਤਾ ਨਹੀਂ 20 ਦਿਨ ਲਾਏ, ਮਹੀਨਾ ਲਾਇਆ, ਉਹ ਜਿਹੜੇ ਪੇਪਰ ਪੜ੍ਹ ਕੇ ਸੁਣਾਉਣੇ ਸੀ, ਉਹਦੇ ਪੇਪਰ ਹੱਥ ਦੇ ਵਿੱਚ ਗੋਲ ਕੀਤੇ ਅਤੇ ਹੱਥ 'ਚ ਫੜੇ ਹੋਏ ਸਨ। ਹਰਿਮੰਦਰ ਸਾਹਿਬ ਦੇ ਜਾ ਕੇ ਬੈਠ ਗਿਆ। ਰਾਗੀ ਹੀਰਾ ਸਿੰਘ ਜੀ ਉਸ ਵੇਲੇ ਪੰਥ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਪ੍ਰਸਿੱਧੀ ਸੀ। ਸਿੱਖ ਜਗਤ ਦੇ ਕੋਲ ਜਿਹੜੇ ਰਾਗੀ ਹਨ, ਸੰਤ ਬਾਬਾ ਸ਼ਾਮ ਸਿੰਘ ਜੀ ਹੋਏ ਜਿਨ੍ਹਾਂ ਨੇ 70 ਸਾਲ ਬਿਨਾਂ ਨਾਗਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਕੀਰਤਨ ਕੀਤਾ। 70 ਸਾਲ ਵਿੱਚ ਕੋਈ ਨਾਗਾ ਨਹੀਂ ਪਾਇਆ ਤੇ 70 ਸਾਲ ਵਿੱਚ 1 ਰੁਪਈਆ ਤਨਖਾਹ ਵੀ ਨਹੀਂ ਗਈ। ਤੇ ਉਹਨਾਂ ਦਾ ਰਾਗੀਆਂ ਦੇ ਵਿੱਚ ਬੜਾ ਨਾਂ। ਰਾਗੀ ਹੀਰਾ ਸਿੰਘ ਦਾ ਵੀ ਇਸ ਪੱਖ ਦੇ ਵਿੱਚ ਨਾ ਕੋਈ ਕੰਮ ਨਹੀਂ। ਇਹ ਭਾਈ ਹੀਰਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਨਾਨਕ ਸਮਝ ਕੇ 8-8 ਘੰਟੇ ਦਾ ਮਹਾਰਾਜ ਦੇ ਅਸਥਾਨ ਤੇ ਬਹਿ ਕੇ ਕੀਰਤਨ ਮਹਾਰਾਜ ਸਾਹਿਬ ਦੇ ਕੋਲ ਪਿਆ ਜਾ ਕੇ ਅੱਖਾਂ ਚੋਂ ਵਿਰਾਜਦੇ ਹੁੰਦੇ ਹੋਣ ਤਾਂ ਉਹਨਾਂ ਨੇ ਕੀਰਤਨ ਕੀਤਾ। ਕੀਰਤਨ ਕਰਦਿਆਂ ਕਰਦਿਆਂ ਇੰਨਾ ਮਨ ਇਕਾਗਰ ਹੋ ਗਿਆ ਪੂਰਨ ਸਿੰਘ ਜੀ ਦਾ ਤੇ ਅੱਖਾਂ ਵਿੱਚੋਂ ਹੰਝੂ ਡਿੱਗਦੇ ਆ ਤੇ ਉਹਨਾਂ ਦੇ ਜਿਹੜੇ ਪੇਪਰ ਸੀ ਉਹਨਾਂ ਦੇ ਉੱਤੇ ਡਿੱਗੀ ਜਾ ਰਹੇ ਆ। ਉਹਨਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਿਆ, ਉਹ ਪੇਪਰ ਭਿੱਜ ਗਏ। 1 ਘੰਟਾ ਰੋਂਦੇ ਰਹੇ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸਮਾਂ ਹੋ ਗਿਆ, ਉੱਥੋਂ ਪ੍ਰੋਫੈਸਰ ਸਾਹਿਬ ਪਹੁੰਚ ਗਏ ਸਟੇਜ ਤੇ। ਉੱਥੇ ਭਾਈ ਵੀਰ ਸਿੰਘ ਜੀ ਦੀ ਦਰਸ਼ਨ, ਡਾਕਟਰ ਭਾਈ ਵੀਰ ਸਿੰਘ, ਬੜੇ ਬੜੇ ਵਿਦਵਾਨ ਬੈਠੇ। ਉਹਨਾਂ ਦਾ ਟਾਈਮ ਅਨਾਊਂਸ ਹੋ ਗਿਆ ਤਾਂ ਉੱਠ ਕੇ ਖੜੇ ਤਾਂ ਹੋ ਗਏ, ਮੈਕ ਦੇ ਸਾਹਮਣੇ ਵੀ ਆਏ, ਪਰ ਜਿਵੇਂ ਹਰਿਮੰਦਰ ਸਾਹਿਬ ਤੋਂ ਵਿਰਾਗਵੀ ਅਵਸਥਾ ਵਿੱਚ ਆਏ ਉਸੇ ਅਵਸਥਾ 'ਚ ਉੱਚੇ ਉੱਚੇ ਮੈਕ ਦੇ ਸਾਹਮਣੇ ਖੜ ਕੇ ਰੋਣ ਲੱਗ ਪਏ। ਔਰ ਉਹਨੇ ਹੱਥ ਜੋੜ ਦਿੱਤੇ ਵੀ ਮੈਂ ਬੋਲ ਨਹੀਂ ਸਕਦਾ। ਸੈਕਟਰੀ ਨੇ ਉਹਨਾਂ ਦੀ ਬਾਂਹ ਫੜ ਕੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਕਿਹਾ ਜੀ ਤੁਸੀਂ ਸੰਭਾਲੋ ਇਹਨਾਂ ਨੂੰ। ਪ੍ਰੋਫੈਸਰ ਕਹਿੰਦਾ ਕਿ ਮੈਨੂੰ ਉਦੋਂ ਪਤਾ ਚੱਲਿਆ ਕਿ ਨਾਮ ਜਪਣ ਵਾਲੀ ਦੀ ਰਸਨਾ ਤੋਂ ਕੀਰਤਨ ਸੁਣਨ ਦਾ ਕੀ ਮਹੱਤਵ ਹੈ। ਨਾਮ ਜਪਣ ਵਾਲਾ ਅਗਰ ਕਿਤੇ ਕਿਸੇ ਦੀ ਬਾਂਹ ਫੜ ਲਏ ਉਹਦੀ ਬਾਂਹ ਫੜੇ ਦਾ ਕੀ ਮਹੱਤਵ ਹੈ। ਡਾਕਟਰ ਭਾਈ ਵੀਰ ਸਿੰਘ ਨੇ ਮੇਰੀ ਬਾਂਹ ਨੂੰ ਹੱਥ ਪਾਇਆ ਤਾਂ ਮੇਰੇ ਸਰੀਰ ਦੇ ਵਿੱਚੋਂ ਝਰਨਾਟਾ ਛਿੜਿਆ ਜਿਵੇਂ ਬੀਰੀ ਦੇ ਪੱਕੇ ਪੱਕੇ ਵੇਰ ਇੱਕ ਹਲੂਣਾ ਦੇਣ ਦੇ ਨਾਲ ਪਟਕ ਪਟਕ ਧਰਤੀ ਤੇ ਡਿੱਗ ਜਾਂਦੇ ਨੇ। ਮੈਨੂੰ ਲੱਗਿਆ ਵੀ ਮੇਰੇ ਜ਼ਿੰਦਗੀ ਦੇ ਸਾਰੇ ਪਾਪ ਜਿਹੜੇ ਨੇ ਪਾਪ ਤੇ ਪਿੱਤਰ ਕੰਪ ਹੈ, ਪਾਪ ਕੰਬ ਗਏ। ਉਹ ਕਹਿੰਦੇ ਬਾਂਹ ਮੇਰੀ ਕੀ ਫੜੀ। ਮੈਂ ਡਾਕਟਰ ਵੀਰ ਸਿੰਘ ਨੂੰ ਕਿਹਾ ਜੀ ਮੈਨੂੰ ਅੰਮ੍ਰਿਤ ਛਕਾ ਕੇ ਤਿਆਰ ਪ੍ਰਚਾਰ ਸਿੰਘ ਸਜਾ ਦੇ। ਭਾਈ ਸਾਹਿਬ ਕਹਿੰਦੇ ਨਹੀਂ, ਤੂੰ ਬਹੁਤੇ ਘਰਾਂ ਦਾ ਪ੍ਰਾਹੁਣ ਹੈ, ਤੂੰ ਬੋਧੀ ਬਣਿਆ, ਤੂੰ ਸੰਨਿਆਸੀ ਬਣਿਆ, ਤੂੰ ਪਹਿਲਾਂ ਸਿੰਧ ਬਣਿਆ ਸੀ, ਸਿੱਖੀ ਇੰਨੀ ਸਸਤੀ ਨਹੀਂ। 6 ਮਹੀਨੇ ਭਾਈ ਸਾਹਿਬ ਦੀ ਸੰਗਤ ਕੀਤੀ ਤੇ ਮੁੜ ਕੇ ਫਿਰ ਇਹੋ ਜਿਹੇ ਪੱਕੇ ਸਿੱਖ ਬਣੇ ਤੇ ਉਹਨਾਂ ਦੀਆਂ ਉਚਾਰਨ ਕੀਤੀਆਂ ਕਵਿਤਾਵਾਂ ਜਿਹੜੀਆਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਲੱਗਦੀਆਂ ਹਨ। ਔਰ ਕਿਤੇ ਕਿਤੇ ਰੱਬੀ ਰਮਜ਼ਾ ਮਾਰਦਾ, ਉਹ ਕਹਿੰਦਾ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੀਆਂ ਖੋਲਣ ਲੱਗਿਆਂ ਕਾਫਰ ਹੋ ਜਾ ਬੰਦਾ। ਇੱਕ ਬੰਦਾ ਤੇ ਜਿਹੜਾ ਕਈ ਧਰਮ ਵੀ ਬਦਲ ਚੁੱਕਾ ਸੀ, ਇੱਕ ਨਾਮ ਦੇ ਰਸੀਏ ਤੋਂ ਕੀਰਤਨ ਸੁਣਿਆ ਤੇ ਕੀਰਤਨ ਸੁਣ ਕੇ ਉਹਦੇ ਅੰਦਰ ਵਿਰਾਗ ਦੀਆਂ ਕੰਗਾਂ ਫੁੱਲੀਆਂ, ਵਿਰਾਗ ਦੀਆਂ ਛੱਲਾਂ ਆਈਆਂ, ਤੇ ਦੂਸਰੇ ਨਾਮ ਜਪਣ ਵਾਲੇ ਨੇ ਉਹਦੀ ਬਾਂਹ ਫੜੀ ਤੇ ਬਰਿਆਂ ਦਾ ਟੁੱਟਿਆ ਹੋਇਆ ਸਿੱਖੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਤੋਂ ਬਾਹਰ ਗਿਆ ਵਾ ਇੱਕ ਦੋ ਗੁਰਸਿੱਖਾਂ ਦੀ ਕਮਾਈ ਦੇ ਨਾਲ ਮੁੜ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਲੜਨ ਗਿਆ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਸਿੰਘ ਵੀ ਸਜਿਆ ਔਰ ਮੁੜ ਕੇ ਫਿਰ ਸਿੱਖੀ ਵੀ ਨਿਭਾਈ ਤੇ ਪ੍ਰਚਾਰ ਵੀ ਸਿੱਖੀ ਦਾ ਕੀਤਾ। ਇਸ ਕਰਕੇ ਭਾਈ ਜੇ ਗੁਰਬਾਣੀ ਦੇ ਵਿੱਚ ਕਿਹਾ ਜਹ ਕੀਰਤਨ ਤੇਰਾ ਸਾਧੂ ਗਾਵੈ ਤੇ ਮਹਾਰਾਜ ਸਾਹਿਬ ਨੇ ਇਹ ਬਾਤ ਕਿਉਂ ਕਹੀ ਹੈ ਕਿ ਜਿਹੜਾ ਬੰਦਗੀ ਕਰਨ ਵਾਲਾ ਕੀਰਤਨ ਕਰੇਗਾ ਉਹਦਾ ਰਸ ਕੁਛ ਹੋਰ ਹੋਏਗਾ ਉਹਦੀ ਆਪਣੀ ਕਮਾਈ ਹੈ। ਇਸ ਕਰਕੇ ਆਪ ਧੰਤਾ ਦੇ ਯੋਗ ਹੋ ਮੈਂ ਮਹਿਸੂਸ ਕਰਦਾ ਕਿ ਮੈਨੂੰ ਬਹੁਤਾ ਸਮਾਂ ਤੁਹਾਡੇ ਔਰ ਮਹਾਂਪੁਰਸ਼ਾਂ ਦੇ ਵਿਚਕਾਰ ਵੈਸੇ ਵੀ ਲਾਉਣਾ ਚਾਹੀਦਾ ਸੀ ਪਰ ਇੰਨਾ ਸਮਾਂ ਲਾਉਣਾ ਇਹ ਮੇਰੀ ਮਜਬੂਰੀ ਸੀ ਕਿ ਮਹਾਂਪੁਰਖਾਂ ਵੱਲੋਂ ਹੁਕਮ ਸੀ ਸਟੇਜ ਵੱਲੋਂ ਹੁਕਮ ਹੋਇਆ ਭਾਈ ਰਣਧੀਰ ਸਿੰਘ ਜੀ ਜੋ ਸਟੇਜ ਦੀ ਸੇਵਾ ਰਾੜਾ ਸਾਹਿਬ ਸੰਪਰਦਾ ਦੇ ਬੜੇ ਪੁਰਾਣੇ ਸੈਕਟਰੀ ਦੀ ਸੇਵਾ ਨਿਭਾਉਣ ਵਾਲੇ ਗੁਰਮੁਖ ਹਨ ਉਹਨਾਂ ਨੇ ਔਰ ਮਹਾਂਪੁਰਸ਼ਾਂ ਨੇ ਤੇ ਸਮੂਹ ਪ੍ਰਬੰਧਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬੜੀ ਮਨ ਨੂੰ ਪ੍ਰਸੰਨਤਾ ਹੋਈ ਹੈ ਪ੍ਰਬੰਧਕਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਨਾ ਕਿ ਐਡਾ ਸੋਹਣਾ ਇੰਤਜ਼ਾਮ ਜਿਹੜਾ ਦੂਰ ਤੋਂ ਹੀ ਇਹ ਪਤਾ ਚੱਲਦਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਪਰਿਵਾਰ ਇਕੱਠਾ ਹੋਇਆ ਜਿਹਨੂੰ ਮਹਾਰਾਜ ਨੇ ਕਿਹਾ ਸੋਹੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਪਾਰ ਬਖਸ਼ਿਸ਼ ਹੈ। ਆਓ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਦੇ ਕੋਲੋਂ ਸਰਵਣ ਕਰੀਏ ਜੀ ਮਹਾਂਪੁਰਖਾਂ ਤੋਂ ਲੜਾ ਪ੍ਰਾਪਤ ਕਰੀਏ ਕਿਵੇਂ ਕਰਨੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।